ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਿ ਸਹੀ ਕਰਮ ਕਰੋ। ਗਲਤ ਕਰਮ ਕਰਨ ਦੇ ਨਾਲ ਅੱਗੇ ਜਾ ਕੇ ਆਪਾਂ ਨੂੰ ਬਹੁਤ ਨੁਕਸਾਨ ਹੈ। ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸਮਝਾਇਆ ਹੈ, ਅੱਜ ਦੇ ਯੁੱਗ ਵਿੱਚ ਲੱਖਾਂ ਹੇਰਾ ਫੇਰੀਆਂ ਕਰਕੇ ਪੈਸਾ ਇਕੱਠਾ ਕਰਕੇ ਮੈਂ ਅਖੰਡ ਪਾਠ ਕਰਾਵਾਂ, ਲੰਗਰ ਲਾਵਾਂ, ਮੈਨੂੰ ਤਾਂ ਨਹੀਂ ਉਹਦਾ ਫਾਇਦਾ ਹੋਣਾ। ਕਿਉਂਕਿ ਜਿਹੜੇ ਪੈਸੇ ਹੇਰਾ ਫੇਰੀ ਦੇ ਜੀ ਤੋਂ ਲਏ ਨੇ, ਜਿਹਦੇ ਚੋਰੀ ਕੀਤੇ ਨੇ, ਜਿਹਦੇ ਠੱਗੇ ਨੇ, ਜਿਹ ਤੋਂ ਰਿਸ਼ਵਤ ਲਈ ਹੈ, ਇਹ ਅਖੰਡ ਪਾਠ ਦਾ ਫਲ ਉਸ ਨੂੰ ਚਲਿਆ ਜਾਣਾ, ਤੇਰੇ ਪੱਲੇ ਤਾਂ ਕੱਖ ਵੀ ਨਹੀਂ ਰਹਿਣਾ ਹੈ। ਕਿਉਂਕਿ ਪੈਸੇ ਤਾਂ ਉਹਦੇ ਨੇ, ਫੈਸਲਾ ਤਾਂ ਗੁਰੂ ਨਾਨਕ ਸਾਹਿਬ ਨੇ ਕਰ ਦੇਣਾ, ਉਹ ਪੈਸੇ ਤਾਂ ਤੂੰ ਉੱਥੋਂ ਲਿਆ ਹੋਵੇ, ਤੇਰੇ ਕਿੱਥੋਂ ਨੇ, ਇਹ ਤੇਰੇ ਤਾਂ ਹੱਕ ਦੇ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਹੀ ਸਹੀ ਕੰਮ ਕਰੋ, ਜਿਹੜਾ ਆਪਾਂ ਨੂੰ ਕੰਮ ਲਾਭ ਦੇਵੇ। ਵੱਢਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ। ਮਹਾਰਾਜ ਕਹਿੰਦੇ ਜਿਹੜੇ ਆ ਨਾ ਧਰਮ ਰਾਜਾ, ਮੁਸਫੀ ਤੋਂ ਭਾਵ ਨਿਆਂ ਕਰਦਾ, ਜਿਹੜਾ ਉਹ ਇਹੀ ਨਿਆਂ ਕਰਦਾ ਕਿ ਇਹ ਅਸਲ ਵਿੱਚ ਦਲਾਲ ਦੇ ਹੱਥ ਵੱਢੋ, ਇਹ ਬ੍ਰਾਹਮਣ ਦੇ ਹੱਥ ਵੱਢੋ। ਜਿਹੜਾ ਕਹਿੰਦਾ ਤੁਹਾਡੇ ਪਿੱਤਰਾਂ ਦੇ ਨਿਮਿੱਤ ਮੈਂ ਸਾਰੀਆਂ ਚੀਜ਼ਾਂ ਅਰਪਣ ਕਰ ਦਿੱਤੀਆਂ, ਸੋਨੇ ਦੀਆਂ ਪੌੜੀਆਂ ਬਣਾ ਦਿੱਤੀਆਂ, ਮੰਜੇ ਬਿਸਤਰੇ ਦੇ ਦਿੱਤੇ, ਹੋਰ ਚੀਜ਼ਾਂ ਦੇ ਦਿੱਤੀਆਂ, ਪੈਸਾ ਦੇ ਦਿੱਤਾ, ਕਹਿੰਦੇ ਜਿਹੜਾ ਉਹ ਬੰਦਾ ਉਹ ਤਾਂ ਅਣਜਾਣ ਹੈ, ਇਹ ਧਾਰਮਿਕ ਆਗੂ ਹੁੰਦਿਆਂ ਹੋਇਆ ਇਹਨੇ ਉਸ ਬੰਦੇ ਨੂੰ ਸੋਝ ਹੀ ਨਹੀਂ ਪਾਈ ਬਈ ਭਾਈ ਹੱਕ ਦਾ ਕਰਮ ਕਰੀ। ਇਸ ਨੇ ਉਹ ਬੰਦੇ ਨੂੰ ਸੋਝ ਹੀ ਨਾ ਪਾਈ, ਉਹ ਬੰਦੇ ਦਾ ਤਾਂ ਕੋਈ ਕਸੂਰ ਨਹੀਂ। ਇਸ ਕਰਕੇ ਧਰਮਰਾਜ ਜੀ ਕਹਿੰਦੇ ਨੇ ਜਿਹੜਾ ਇਹ ਵਿੱਚ ਦਲਾਲ ਬਣਿਆ ਫਿਰਦਾ ਨਾ ਵੱਡਾ ਆਪਣੇ ਲਾਲਚ ਨੂੰ, ਇਹਦੇ ਦੋਵੇਂ ਹੱਥ ਵੱਢ ਦਿਓ। ਇਹ ਪੈਦਾ ਵੀ ਹੋਵੇਗਾ ਤਾਂ ਵੀ ਦੋਵੇਂ ਹੱਥ ਨਾਲ ਨਾ ਹੋਣਗੇ ਇਹਦੇ। ਕਈ ਬੰਦੇ ਪੈਦਾ ਹੀ ਇੱਦਾਂ ਹੁੰਦੇ ਨੇ, ਕਈਆਂ ਦੇ ਪੈਰ ਵੀ ਨਹੀਂ ਹੁੰਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਤਾਂ ਹੱਥ ਹੀ ਵੱਢ ਦਿੱਤੇ ਜਾਂਦੇ ਨੇ, ਕਿਉਂਕਿ ਤੂੰ ਇਹ ਗਲਤ ਕੰਮ ਕੀਤਾ। ਨਾਨਕ ਅੱਗੇ ਸੋ ਮਿਲੇ, ਅੱਗੇ ਜਾ ਕੇ ਤਾਂ ਉਹੀ ਮਿਲਣਾ ਜਿਹੜਾ ਆਪਣਾ ਹੋਣਾ। ਲੱਖ ਜਿੰਨਾ ਮਰਜ਼ੀ ਇੱਥੇ ਦਾਨ ਪੁੰਨ ਕਰੋ, ਇੱਧਰੋਂ ਉੱਧਰੋਂ ਖੋਹ ਖਿੰਜ ਕੇ, ਉਹ ਆਪਾਂ ਨੂੰ ਉਹਦਾ ਫਲ ਹੀ ਨਹੀਂ ਮਿਲਣਾ, ਫਿਰ ਫਾਇਦਾ ਕੀ ਹੈ? ਆਪਾਂ ਨੂੰ ਅੱਗੇ ਉਹੀ ਮਿਲਣਾ ਜੇ ਖੱਟੇ ਘਾਲੇ, ਜਿਹੜਾ ਘਾਲ ਕਮਾਈ ਕਰੇ ਆਪਣੀ ਖੱਟੀ ਖੱਟੇ ਉਹਦੀ, ਫਿਰ ਦੇ ਉਹਦਾ ਦਾਨ ਕਰੇ, ਤਾਂ ਜਾ ਕੇ ਕਿਤੇ ਅੱਗੇ ਉਹ ਮਿਲਦਾ। ਅਤੇ ਜੇ ਆਪਾਂ ਇੱਧਰੋਂ ਉੱਧਰੋਂ ਕਰਕੇ ਕੋਸ਼ਿਸ਼ ਕਰੀਏ ਮੈਂ ਅੱਗੇ ਲੰਘ ਜਾਵਾਂਗਾ ਸਾਰੀ ਦੁਨੀਆ ਨਾਲੋਂ, ਮਹਾਰਾਜ ਕਹਿੰਦੇ ਉੱਥੇ ਜਾ ਕੇ ਕੁਛ ਨਹੀਂ ਮਿਲਣਾ ਤੁਹਾਨੂੰ। ਮਹੱਲਾ ਪਹਿਲਾ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ। ਜਿਸ ਪ੍ਰਕਾਰ ਜੋਰੂ ਇਸਤਰੀ ਨੂੰ ਸਿਰ ਨਹਾਉਣੀ ਵਾਰ ਵਾਰ ਆਉਂਦੀ ਹੈ ਹਰ ਮਹੀਨੇ, ਇਸ ਉਹ ਅਪਵਿੱਤਰਤਾ ਹੋ ਜਾਂਦੀ ਹੈ ਉਹਦੀ। ਉਹਦੀ ਅਪਵਿੱਤਰਤਾ ਤਾਂ ਥੋੜ੍ਹੇ ਦਿਨਾਂ ਲਈ ਹੁੰਦੀ ਹੈ, ਪਰ ਦੇ ਦੁਨੀਆ ਦੇ ਮੂੰਹ ਤਾਂ ਜੂਠੇ ਹੀ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਤਾਂ ਫੇਰ ਪਵਿੱਤਰ ਹੋ ਜਾਂਦੀ ਇਸ਼ਨਾਨ ਕਰਕੇ, ਪਰ ਦੁਨੀਆ ਦੇ ਮੂੰਹ ਤਾਂ ਸੁੱਤੇ ਪਿਆਂ, ਬੈਠਿਆਂ, ਉੱਠਦਿਆਂ, ਜੂਠੇ ਜੂਠਾ ਮੁੱਖ ਵਸੈ। ਜੂਠੇ ਲੋਕਾਂ ਦੇ ਮੂੰਹ ਵਿੱਚ ਝੂਠ ਦੀ ਜੂਠ ਵਸਦੀ ਹੋਈ ਰਹਿੰਦੀ ਹੈ। ਕਦੇ ਮੂੰਹ ਸੁੱਚਾ ਹੋਇਆ ਦੇਖਿਆ ਆਪਣਾ? ਕਲਯੁੱਗ ਦੇ ਵਿੱਚ ਪੈਰ ਪੈਰ ਤੇ ਝੂਠ ਬੋਲੀ ਜਾਂਦੇ ਆਪਾਂ, ਨਿਤ ਨਿਤ ਹੋਏ ਖੁਆਰ। ਮਹਾਰਾਜ ਕਹਿੰਦੇ ਰੋਜ਼ ਰੋਜ਼ ਉਹ ਬੰਦੇ ਖੁਆਰ ਹੀ ਹੁੰਦੇ ਨੇ, ਝੂਠ ਦੀ ਜੂਠ ਮੂੰਹ ਨੂੰ ਚਿੰਬੜੀ ਰਹਿੰਦੀ ਹੈ। ਵਾਹਿਗੁਰੂ ਜਾਣਦਾ ਕਿ ਆਪਾਂ ਕਿੰਨਾ ਝੂਠ ਬੋਲਦੇ ਹਾਂ, ਰੋਜ਼ ਇੰਨਾ ਝੂਠ ਬੋਲਦੇ ਹਾਂ। ਵਾਹਿਗੁਰੂ ਆਪਾਂ ਨੂੰ ਬਖਸ਼ੇ ਸੱਚੇ ਪਾਤਸ਼ਾਹ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਮਹਾਰਾਜ ਕਹਿੰਦੇ ਝੂਠ ਇੰਨੀ ਵਰਤ ਗਈ ਹੈ, ਪਹਿਲਾਂ ਇੱਕ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ, ਕਹਿੰਦੇ ਸਿੱਖ ਨੂੰ ਝੂਠ ਮਾਰੇ ਜਾਂ ਝੂਠ ਮਾਰੇ, ਨਹੀਂ ਤਾਂ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ। ਇਹ ਜਿਹੜੀ ਆਪਾਂ ਝੂਠ ਖਾਂਦੇ ਹਾਂ, ਇੱਕ ਤਾਂ ਝੂਠ ਬਹੁਤ ਜ਼ਿਆਦਾ ਹੋ ਗਈ ਅੱਜ ਕੱਲ੍ਹ ਹਰ ਜਗ੍ਹਾ ਤੇ ਝੂਠ। ਦਸਵੇਂ ਪਾਤਸ਼ਾਹ ਨੇ ਕਿਹਨੂੰ ਕਿਹਾ? ਜਗਤ ਝੂਠ ਤੰਬਾਕੂ ਨੂੰ ਕਿਹਾ। ਤੰਬਾਕੂ ਹਰ ਥਾਂ ਹੀ ਹੋ ਗਿਆ, ਇਸ ਕਰਕੇ ਜਿਹੜੀ ਚੀਜ਼ ਖਾਣੀ ਧੋ ਕੇ ਖਾਓ, ਇਹ ਪੱਕਾ ਕਰ ਲਓ ਵੀ ਹਰੇਕ ਚੀਜ਼ ਧੋ ਕੇ ਖਾਣੀ। ਕੁਝ ਕੁ ਚੀਜ਼ਾਂ ਸੁੱਚੀਆਂ ਮੰਨੀਆਂ ਸਿਆਣਿਆਂ ਨੇ, ਘਿਓ ਹੋਇਆ, ਦੁੱਧ ਹੋਇਆ, ਖੰਡ ਹੋਈ, ਇਹੋ ਜਿਹੀਆਂ ਚੀਜ਼ਾਂ ਕਈ ਕੁ ਹੈ ਵੀ पर फिर भी छांट छटाई तो कर लो, दुध नूं पुण के तो पी लो। ये बहुत सारिया चीजा देखण वालिया ने। खंड आदक नूं ध्यान नाल देखो, कई बार खंड विचों भी कुछ ना कुछ निकल आउंदा, पुट्ठी सीधी चीज। दालां नूं भी धो के खाणा तां महाराज कहिंदे बाकी अपना भाई जूठ किसे दी दूजे दी ना खाओ। ये ठीक है कि आपां नूं सामने बैठा नजर आउंदा भी अमृतधारी है, चल इहदा कहदा जूठा। पर अमृतधारी जी भी अजकल इहो जिहे ने, करहत करी फिरदे हुंदे अंदरे अंदर ते बाहर देखण नूं चंगे भले लगदे हुंदे आ, फिर उहनां दा जूठा कहनूं खाणा। कोशिश करो बचपन तों लै के जे जे बन जाओ उह जे बाणी चाहीदा। इह गल्लां ही जे बच्चा मूंह च पा दा बिस्कुट बच्चे नाल खाण लग जांदे, मेरे नाल नहीं खाधा मेरे बच्चिआं ने अज तक, मैं भी तां रहिंदा ही आ दुनिया च, मजाल है मेरे नाल कोई बह के खा जावे न्याणा, मैं नहीं खाधा। क्यों? मैं पहले ही कहना भी तेरा अमृत नहीं छकिया भाई, हले तू छोटा। अपने असूल नूं ठीक रखो, आपां अपने पैर ते क्यों कुहाड़ा मारीए, सच खाण च फिर थां नहीं लैनी। वो इसे करके मिलनी है, झूठ ते झूठ दोनों तो बचण दा यतन करो, नहीं तो गलती नाल झूठ तां महापुरश इक कहिंदे बोल ही हो जांदा। कहिंदे कहिंदे किसे बंदे नूं पुछो आ टाइम किन्ना होया जी, हुण 8:05 रहिंदे ने, उह कहिणगे 8:00। कहिंदे 5 मिनट दा झूठ तां बोल ही गया। हो इस करके कलयुग दे विच तां कहिंदे बंदा झूठ झूठ तों बच नहीं सकदा, बाकी तां फिर माफियां ही मंगणियां पैंदियां। सच्चे पातशाह लेखा कतल छोटिया खिन खिन भुलनहार, महाराज तां बोले ही जांदा जी झूठ तां, बख्शनहार बख्श लै नानक पार उतार। सूचे इह ना आखी है बहन जे पिंडा धोए, ये जिहड़े पिंडा नूं कल्ले शरीर नूं धोना है, जे इशनान कर लिया 10 वारी सोचा सोच ना हो गई, जे सोची लख वार। महाराज कहने की नहाते हुए बंदे नूं आपां के सुचा हो गया है। पंडित ने कहा सी जिमीदार नूं, जिमीदार सवेरे सवेरे तुरे आवे खेतों चो, पंडित जी राम राम, कहिंदे राम राम ना कह, पहलां 100 वारी चूली कर, इशनान कर, सुचा हो, फिर राम राम कह। जिमीदार ने 100 चूली कीती, फिर नहाता कई डोल सिर च पाए, कहिंदे हुण 3 वारी राम राम कह। कहिंदे अरे हुण पंडित जी मैं सुचा हो गया बिल्कुल। कहिंदे हां हुण सुचा होया। जिमीदार बड़ा चलाक सी, उन्हें मूंह च पानी भर के पंडित दे मूंह ते पचकारी मारी। कहिंदा ओ मेरे मूंह झूठा करता, कहिंदा नाल लै 100 वार तां मैं अपना मूंह धोता, 100 डोल सिर च पाया, 3 वारी राम राम कहा, फिर तुसी मोर लाई है भी तू सुचा हो गया, तां हुण मैं सुचा पानी ही पाया थोड़े ते। वो कहिंदा इउं नहीं, कहिंदा फिर किवें, कहिंदा फिर दसांगे। सो इस करके महाराज कहिंदे जे इउं नहाउण धोण नाल सुचा हुंदा होवे फिर तो डड्डू मच्छियां सारे ही सुचे मने जान, भी तो रहिंदे ही पानी च सारे जाने। सुचे से नानका, महाराज कहने नानका तो भाव गुरु नानक देव जी कहने भाई गुरमुखो सुचे तो उही ने जिन मन वसिया सोए, सो अकाल पुरख वाहेगुरु जिन्हां दे मन विच आके वस गए ने। असल विच सारा कुछ झूठा है, दुनिया अंदर कोई चीज सुची है ही नहीं। सुचा तदों ही हुंदा जदों नाम हुंदा, जिथे जिथे नाम नहीं उथे अपवित्रता ही अपवित्रता है, जिथे नाम है उथे सुचा ही सुचा है। तां सतगुरु महाराज सच्चे पातशाह कहिंदे ने कि जिन्हां ने अपना मूंह झूठा कर लिया, हुण आपां कहिंदे लै इन्ना वाहिगुरु वाहिगुरु करन दी की लोड़ है, झूठा भी तो तेरा मूंह बहुत हुंदा सारा दिन च, सारा दिन झूठ ही बोली जांदा, झूठ ही खाई जांदा। इस करके जे मूंह ज्यादा खराब होवे डॉक्टर कहिंदे सवेरे बुरश कर, दुपहरे कर, शाम नूं कर, माउथ वाश 5-4 वारी माउथ वाश कर, मूंह च कुरलियां करया कर। क्यों? तेरा मूंह खराब है, तेरे मूंह च नुक्स पिया होया। महाराज कहिंदे तू तो सारा सिर तो लैके पैरां तक झूठा है, मूंह तेरा झूठा है, अखां तेरियां झूठियां, कन्न तेरे झूठे ने, हाथ पैर तेरे झूठे ने। सतगुरु कहने मैं तो तेरा भला करना है, और मैं कहना हो जा सुचा, नाम जप के सुचा होया जा सकता है। इस करके आओ भाई जे सुचे होना तो संगत विच बह के आखो वाहे गुरु वाहे गुरु। ਕਿ ਕੋਈ ਵੀ ਮਾੜਾ ਕੰਮ ਕਰਕੇ ਮਾੜਾ ਪੈਸਾ ਕਮਾ ਕੇ ਕੋਈ ਚੀਜ਼ ਚੋਰੀ ਕਰਕੇ ਜੇ ਆਪਾਂ ਕਹੀਏ ਮੈਂ ਦਾਨ ਕਰਨੀ ਹੈ ਪੁੰਨ ਕਰਨਾ ਹੈ ਉਹਦਾ ਕੋਈ ਫਾਇਦਾ ਨਹੀਂ ਹੈ, ਇਹ ਨਾ ਕਰਿਓ, ਕੋਈ ਲਾਭ ਨਹੀਂ ਹੋਣਾ। ਤੁਸੀਂ ਆਪਣੇ ਹੱਥ ਨਾਲ ਕਮਾ ਕੇ ਇੱਕ ਪੈਸਾ ਗੁਰੂ ਘਰ 'ਚ ਲਿਆਓ, ਤੁਹਾਡੀ ਬਹੁਤ ਵੱਡੀ ਕਦਰ ਹੋਵੇਗੀ। ਸਤਿਗੁਰੂ ਜੀ ਉੱਠ ਕੇ ਲੈਣ ਜਾਣਗੇ, ਭਾਈ ਗਰੀਬੂ ਤੋਂ ਕੌਡੀ ਉੱਠ ਕੇ ਲਈ, ਭਾਈ ਗਰੀਬੂ ਕੀ ਲਿਆਇਆ, ਪਿੱਛੇ ਜਾ ਕੇ ਬੈਠ ਗਿਆ, ਪੱਗ ਦੇ ਲੜ ਨਾਲ ਇੱਕ ਕੌਡੀ ਬੰਨੀ ਹੋਈ ਹੈ। ਬੜੇ ਲੋਕ ਚੜਾ ਰਹੇ ਨੇ, ਕੋਈ ਮੈਂ 10 ਤੋਲੇ ਸੋਨਾ ਲਿਆਇਆ, ਮੈਂ 20,000 ਰੁਪਈਆ ਲਿਆ। ਗਰੀਬੂ ਨੇ ਜਦ ਦੇਖਿਆ ਵੀ ਇੱਥੇ ਮੇਰੀ ਕੌਣ ਪੁੱਛਦਾ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਜਾ ਕੇ ਭਾਈ ਗਰੀਬੂ ਲਿਆ ਕੀ ਲਿਆਇਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਹੱਕ ਦੀ ਕਮਾਈ ਚੋਂ 1 ਪੈਸਾ ਦੇ ਦੇ, 2 ਪੈਸੇ ਦੇ ਦੇ, ਮੈਂ ਬੜਾ ਖੁਸ਼ ਹੋਵਾਂਗਾ। ਪਰ ਜੇ ਤੂੰ ਚੋਰੀ ਜਾਰੀ ਹੇਰਾ ਫੇਰੀਆਂ ਠੱਗੀਆਂ ਪਤਾ ਨਹੀਂ ਕੀ ਕੁਛ ਕਰਕੇ ਆਖੇ, ਮੈਂ ਬੜੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਭਾਈ ਤੈਨੂੰ ਫਾਇਦਾ ਤਾਂ ਉਹਦਾ ਕੋਈ ਮਿਲਣਾ ਨਹੀਂ। ਫਾਇਦਾ ਉਸ ਬੰਦੇ ਨੂੰ ਮਿਲਣਾ ਜੀ ਤੋਂ ਰਿਸ਼ਵਤ ਲੈ ਕੇ ਆਇਆ, ਉਸ ਬੰਦੇ ਨੂੰ ਤਾਂ ਭਲਾ ਹੋ ਗਿਆ, ਉਹਦਾ ਤੇਰਾ ਨੁਕਸਾਨ ਹੋ ਗਿਆ। ਮਾੜਾ ਕੰਮ ਨਾ ਕਰ। ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ। ਹੁਣ ਇਹਦੀ ਪੌੜੀ ਵਿੱਚ ਫਰਮਾਉਂਦੇ ਨੇ, ਪੌੜੀ ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ। ਤੁਰੇ ਘੋੜੇ ਨੂੰ ਕਹਿੰਦੇ, ਤੁਰੀ ਘੋੜੀ ਨੂੰ ਕਹਿੰਦੇ ਨੇ। ਤੁਰੇ ਤੇ ਪਲਾਣੇ ਹੁੰਦੇ, ਪਲਾਣ ਪਾਉਣਾ ਕਾਠੀ ਪਾਉਣੀ ਘੋੜੇ ਤੇ, ਤੁਰੇ ਪਲਾਣੇ, ਫਿਰ ਘੋੜਾ ਦੌੜਦਾ ਕਿੰਨਾ ਕੁ। ਕਹਿੰਦੇ ਪਾਉਣ ਵੇਗ, ਹਵਾ ਦੇ ਵੇਗ ਵਾਂਗੂ ਹਵਾ ਚੱਲਦੀ 80 ਕਿਲੋਮੀਟਰ ਤੇ, 60 ਤੇ ਵੀ, 100 ਤੇ ਵੀ, 150 ਤੇ ਵੀ ਚੱਲ ਪੈਂਦੀ ਕਦੇ ਕਦੇ। ਮਹਾਰਾਜ ਕਹਿੰਦੇ ਹਵਾ ਨੂੰ ਵੀ ਪਿੱਛੇ ਛੱਡਦਾ ਜਾਂਦਾ। ਪੌਣ ਕੇ ਗੌਣ ਕੋ ਜਾਤ ਨਿਵਾਰੇ, ਹਰ ਰੰਗੀ ਹਰਮ ਸਵਾਰਿਆ। ਹਰਮ ਉਹ ਮਹਿਲ ਹੁੰਦਾ ਜਿੱਥੇ ਰਾਣੀਆਂ ਰਹਿੰਦੀਆਂ ਰਾਜੇ ਦੀਆਂ, ਜਿੱਥੇ ਇਹਦਾ ਆਪਣਾ ਵਾਸਾ ਹੁੰਦਾ ਹੈ। ਉਹ ਹਰਮਾਂ ਹੋਈਆਂ, ਹਰਮਾਂ ਛਾਈ ਮਾਈ ਸਭ ਖਤਮ ਹੋ ਜਾਂਦੀਆਂ ਨੇ। ਉਹ ਹਰਮਾਂ ਦੇ ਵਿੱਚ ਹਰ ਰੰਗੀ ਹਰ ਪ੍ਰਕਾਰ ਦੇ ਰੰਗ, ਬੇਲ, ਬੂਟੇ, ਤੋਤੇ, ਮੋਰ ਬਣਾ ਤੇ ਬੜਾ ਸਜਾਇਆ, ਬਹੁਤ ਸਜਾ ਕੇ ਬੈਠਾ ਹੈ ਉੱਥੇ। ਕੋਠੇ ਮੰਡਪ ਮਾੜੀਆਂ, ਬੜੇ ਬੜੇ ਕੋਠੇ ਬਣਾਏ ਨੇ, ਮੰਡਪ ਬਹੁਤ, ਮਹਿਲ ਮਾੜੀਆਂ ਅਟਾਰੀਆਂ, ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾ ਦਿੱਤੀਆਂ ਨੇ। ਲਾਏ ਬੈਠੇ ਕਰ ਪਾ ਸਾਰਿਆ, ਪੱਪੇ ਵਾਲਾ ਕੰਨਾ ਨਹੀਂ ਛੱਡਣਾ ਇੱਥੇ, ਪਾ ਸਾਰਿਆ, ਇਹੀ ਗਲਤੀ ਹੁੰਦੀ ਬਸ। ਮਹਾਰਾਜ ਕਹਿੰਦੇ ਲਾਏ ਬੈਠੇ ਆਸਣ ਆਪਣਾ, ਬਿਸਤਰਾ ਬੈੱਡ ਵਿਛਾ ਕੇ ਸੋਹਣਾ, ਗੱਦੇ ਲਾ ਕੇ, ਸਰਾਣੇ ਲਾ ਕੇ ਵੱਡੇ ਵੱਡੇ, ਐਂ ਪਸਾਰ ਕੇ ਬੈਠਾ ਆਪਣਾ ਆਪ ਉਹਦੇ ਤੇ, ਲੱਤਾਂ ਪਸਾਰ ਕੇ, ਆਕੜ ਆਕੜ ਕੇ ਸੋਫੇ ਤੇ ਬਹਿੰਦਾ, ਬੈੱਡ ਤੇ ਬਹਿੰਦਾ। ਕਹਿੰਦੇ ਐਂ ਬੈਠਾ ਜਿਵੇਂ ਬਈ ਦੁਨੀਆਂ ਚੋਂ ਜਾਣਾ ਹੀ ਨਹੀਂ ਹੁੰਦਾ। ਚੀਜ਼ ਕਰਨ ਮਨ ਭਾਵਦੇ, ਮਨ ਭਾਉਂਦੇ ਚੀਜ਼ ਹੁੰਦੀ ਮੌਜ ਮਸਤੀ ਕਰਨੀ, ਮਨ ਪਾਉਂਦੀ ਮਸਤੀ ਕਰਦਾ। ਹਰ ਬੁੱਝਣ ਨਾਹੀਂ, ਰੱਬ ਨੂੰ ਸਮਝਦਾ ਹੀ ਨਹੀਂ, ਹਾਰਿਆ। ਕਹਿੰਦੇ ਹਾਰ ਗਿਆ ਮਨੁੱਖਾ ਜਨਮ ਆਪਣਾ, ਇੰਨੇ 'ਚ ਬੜਾ ਖੁਸ਼ ਹੈ, ਬਹੁਤ ਖੁਸ਼ ਹੈ। ਮੇਰੇ ਕੋਲ ਬੜੇ ਸੋਹਣੇ ਮਕਾਨ ਨੇ, ਮਹਿਲ ਨੇ, ਸਾਡੇ ਕੋਲ ਬੜੇ ਅੱਛੇ ਕੱਪੜੇ ਨੇ, ਬਹੁਤ ਖਿਲਰ ਖਿਲਰ ਕੇ ਲੰਮਾ ਪੈਂਦਾ ਹੈ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ, ਫਿਰ ਸੌਂ ਜੀ ਇੱਕ ਦਿਨ, ਤੈਨੂੰ ਕਿਸੇ ਨੇ ਜਗਾਉਣਾ ਨਹੀਂ ਹੈ। ਕਰ ਫਰਮਾਏ ਸਿਖਾਇਆ, ਫਰਮਾਇਸ਼ਾਂ ਕਰ ਕਰ ਖਾਂਦਾ, ਕਿਉਂਕਿ ਬੜਾ ਵੱਡਾ ਬੰਦਾ ਰਾਜਾ ਹੈ। ਕਹਿੰਦਾ ਉਹ ਫਲ ਖਾਣਾ ਜਿਹੜਾ ਜਿਹਦੀ ਰੁੱਤ ਨਹੀਂ ਉਹ ਲਿਆ ਕੇ ਦਿਓ। ਉਹ ਫਿਰ ਪਤਾ ਨਹੀਂ ਕਿੱਥੋਂ ਕਿੱਥੋਂ ਅਰੇਂਜਮੈਂਟ ਕਰਕੇ ਲਿਆਉਂਦੇ ਆ ਰਾਜਿਆਂ ਵਾਸਤੇ, ਆਹ ਖਾਣਾ ਉਹ ਖਾਣਾ, ਇਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਆ ਜਾਂਦੀਆਂ, ਫਲਾਨੇ ਜਾਨਵਰ ਦਾ ਮਾਸ ਲੈ ਕੇ ਆਓ ਉਹ ਖਾਣਾ, وہ بھی فرمائش کر کے کھاندا فلانا پھل کھانا ہے فلانی چیز کھانی ہے وہ حاضر کرو ویکھ محلت مرن وساریا محلوں نو دیکھ کے مرنا وسار ہی دیتا بھولے گیا
جر آئی بڑھےپا آ گیا ہے جر آئی تو موت بھی آئی جدو بڑھےپا آ گیا تو اگلا تو ہوں موت ہی ہے ہوں تو کوئی چارہ ہی نہیں ہے سو اس کر کے ستگرو مہاراج کہنے اینا نہ پھیل پھیل کے بیٹھو گرسکھ پیارو کدے گھوڑیاں دیاں کاٹھیاں تے اپنا جیون بتیت کیتا جنگلوں دے وچ بہت اوکھے دن گزارے نے خالصے پنت نے کوئی مکان نہیں سی کچھ نہیں سی ہوندا اپنے کول گھوڑیاں تے سو جانا جنگلوں وچ رہنا مصیبت بہت زیادہ کٹی ہے خالصے نے تے ہن اتنا خالصہ پسر پسر کے نہ بیٹھے کہ اتنا سسری وگوں سو جائے دلدری ہو جاوے تاؤ ستگرو مہاراج گرو نانک دیو جی اتھان کتے مطابق دلی بھی گئے سن اٹھارواں سلوک دل سو اس کر کے گرو نانک دیو جی مہاراج نے اتھان کا مطابق یا دلی پہنچے کسے برہمن نے سو کسے سکھ نے کہا سی میں برہمنوں نو پرشادہ سکھاونا اور لوکاں نو رات نو انہاں دے گھر لڑکا پیدا ہو گیا برہمن کہندے اوہ تاں سوتک ہو گیا ہن اسی نہیں جانا روٹی پٹی گئی وہ بندے نے ہزاراں روپیے لا کے لنگر تیار کیتا تاں اس وقت کہن لگے بھئی یہ تو ساڈا بہت نقصان ہے برہمن کہندے اسی نہیں جانا اوتے سوتک ہو گیا کسی نے دسیا کہ گرو نانک دیو جی مہاراج آئے ہوئے نے انہوں نے بےنتی کر کے دیکھیے گرو نانک دیو جی کو بےنتی کی مہاراج برہمن کہنے سوتک ہو گیا مہاراج کہنے چلو بھائی پرمیشر کا دتا ہے کھانا پینا پوتر ہے دتوں رجک سنبھا ہے چلو چل کے ساری سنگت نو لے کے نال پرشادہ چکایا برہمنا نے بڑا کنتو کیا تھی اچے خاندان وچوں ہو کے بیدی بنس وچوں ہو کے سمے دے اوتار ہو کے تسی بھی سوتک پاتک جڑا سی او دا وچار نہیں کیتا ہے مہاراج گرو نانک دیو جی کہندے دیکھو جڑا سوتک پاتک ہے تاں دنیا چ ہر وقت ہی ہوندا رہندا کہ ایک بندے دا پتر جنم لے گیا جاں او چڑھائی کر گیا بندہ تائیوں سوتک پاتک ہوندا دنیا چ ہور نہیں مردے جی جنت پنچھی پشو کئی کچھ مردا کٹاڑو مردے نے مکھیاں مر جاندیاں کئی کچھ مردا مہاراج کہنے سوتک پاتک تاں ہر وقت ہوندا ہی رہندا ہے سلوک محلہ پہلا پہلے پاتشاہ گرو نانک دیو جی بخشش کردے نے جے کر سوتک منی ہے سب تے سوتک ہوئے جے اپاں سوتک مندے ہیں بھی اتھے بالک نے جنم لیا میں ماندا پھر سارے تھاواں تے سوتک ہو رہا انہوں کیوں نہیں ماندے تسی جی انہیں بہمی بنے بیٹھے ہو مہاراج کہنے جیڑا کتے بھی آپ روٹی تیار کرتے ہیں ادھوں گوہا ہوندا پاتھیاں ہوندیاں سی لکڑا ہوندیاں سن مہاراج کہنے گوہے نے اندر نے کیڑے گھر بنا لیں دے اپنا آپ وچ ہی ساڑ دینے ہیں لکڑ دے وچ کیڑا ہوندا وہ بھی سڑ جاندا وچ ہی گوہے آتا ہے لکڑی اندر کیڑا ہوئے مہاراج کہنے وہ بھی تو کیڑا ہوندا ہی آ وہ تو سڑدا ہی آدھوں نہیں سوتک پاتک ہوندا اتے کئی بچے جنم لیندے نے آ جڑے انہاں دے جی جنتاں دے چھوٹے چھوٹے گاہاں جی جنت پیدا ہوئی جاندے نے مری جاندے نے جیتے دانے ان کے جیاں باج نہ کوئے جن دانے نے انہاں وچ جی ہوندا ہے ہر ایک دانے چ جیو آتما ہے وہ دیکھ لو بیج کے اگ جاندا انکر نکل آندا اوہدا اے دا مطلب دے وچ جیو ہے جے وہ دفاڑ ہوئے تاں اوہدے وچوں جیو مک جاندا ہے پھر نہیں ہوندا پیدا ثابت دانا ہمیشہ اگ جاندا ہے تے جڑے ان نے جنہیں بھی آپاں دالاں بناونے ہیں ثابتیاں دالاں بن گیاں آٹے پیسے گئے ਕਣਕ ਪੀਸੀ ਗਈ। ਮਹਾਰਾਜ ਕਹਿੰਦੇ ਉਹ ਸਾਰੇ ਜੀ ਸੀ ਉਹਦੇ ਵਿੱਚ, ਉਹ ਵੀ ਤਾਂ ਜੀ ਹੈ। ਤੁਸੀਂ ਕਦ ਕਹਿੰਦੇ ਹੋ ਕਿ ਸੂਤਕ ਪਾਤਕ ਦੁਨੀਆਂ 'ਚ ਨਹੀਂ ਹੁੰਦਾ? ਹੁੰਦਾ ਹੀ ਰਹਿੰਦਾ। ਇਹ ਤਾਂ ਪਹਿਲਾ ਪਾਣੀ ਜੀਓ ਹੈ, ਸਾਰਿਆਂ ਨਾਲੋਂ ਪਹਿਲਾਂ ਤਾਂ ਜੀਵ ਆਤਮਾ ਪਾਣੀ ਵਿੱਚ ਹੈ। ਜਿੱਤ ਹਰਿਆ ਸਭ ਕੋਈ, ਜਿਹਦੇ ਕਰਕੇ ਸਭ ਕੋਈ ਹਰਾ ਭਰਾ ਹੁੰਦਾ। ਪਾਣੀ ਜਿਹੜਾ ਹੈ, ਪਾਣੀ ਖੁਦ ਜਾਨਦਾਰ ਚੀਜ਼ ਹੈ, ਪਾਣੀ ਮੁਰਦਾ ਨਹੀਂ ਹੈ। ਜੇ ਪਾਣੀ ਕੋਈ ਮਰਿਆ ਹੋਇਆ, ਜੇ ਮਰਿਆ ਹੋਵੇ ਤਾਂ ਇਹਦੇ ਵਿੱਚ ਪਾਣੀ ਵਿੱਚ ਕਿਰਿਆ ਨਾ ਹੋਵੇ, ਇਹਦੀ ਬਰਫ਼ ਬਣ ਜਾਂਦੀ, ਪਾਣੀ ਵਿੱਚੋਂ ਆਕਸੀਜਨ ਨਿਕਲ ਜਾਂਦੀ, ਇਹਦੇ 'ਚ ਕਈ ਗੈਸਾਂ ਹੋ ਜਾਂਦੀਆਂ ਨੇ, ਕਈ ਕੁਛ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਾਣੀ ਵੀ ਜੀਵ ਹੈ, ਖੁਦ ਪਾਣੀ ਆਪਣੇ ਆਪ ਵਿੱਚ ਇੱਕ ਜੀਵ ਹੈ, ਨਿਰਜੀਵ ਨਹੀਂ ਹੈ। ਸੂਤਕ ਕਿਉਂ ਕਰ ਰੱਖੀ ਹੈ? ਸੂਤਕ ਤੋਂ ਹੁਣ ਕਿਉਂ ਕਰ ਰੱਖੀ ਹੈ ਤੋਂ ਰੱਖੀਏ ਦਾ ਮਤਲਬ ਬਚਾਈਏ। ਸੂਤਕ ਤੋਂ ਕਿਵੇਂ ਬਚਾ ਸਕਦੇ ਹਾਂ ਆਪਾਂ? ਕਿਸੇ ਨੂੰ ਵੀ ਕਿਵੇਂ ਬਚਾ ਸਕਦੇ? ਸੂਤਕ ਪਵੈ ਰਸੋਏ, ਰਸੋਈ ਦੇ ਵਿੱਚ ਵੀ ਸੂਤਕ ਹੁੰਦਾ ਰਹਿੰਦਾ ਹਰ ਵਕਤ। ਕਿੰਨੀਆਂ ਚੀਜ਼ਾਂ ਰਸੋਈ 'ਚ ਬਣਾਉਂਦੇ ਹਾਂ, ਹਰੇਕ ਚੀਜ਼ ਵਿੱਚ ਜੀਵ ਹੈ। ਇਹ ਨਹੀਂ ਕਿ ਜੀਵ ਨਹੀਂ ਹੈ, ਜਿੰਨਾ ਕੁ ਖਾਣ ਦਾ ਅਧਿਕਾਰ ਦਿੱਤਾ ਰੱਬ ਨੇ ਉਨਾ ਕੁ ਖਾ ਸਕਦੇ ਹਾਂ। ਕਈ ਚੀਜ਼ਾਂ ਮਾਫ਼ ਨੇ, ਕਈ ਨਹੀਂ ਮਾਫ਼ ਕਰਦੇ ਮਹਾਰਾਜ, ਪਰ ਫਿਰ ਵੀ ਸਤਿਗੁਰੂ ਕਹਿੰਦੇ ਜਿੰਨਾ ਕੁਝ ਖਾਂਦੇ ਹੋ, ਪੀਂਦੇ ਹੋ, ਪਹਿਨਦੇ ਹੋ, ਉਹਦੇ ਨਾਲ ਨਾਲ ਪਾਠ ਜ਼ਰੂਰ ਕਰਿਆ ਕਰੋ। ਜਪਜੀ ਸਾਹਿਬ ਦਾ ਪਾਠ ਕਰਨਾ, ਉਹਦੇ ਨਾਲ ਕਾਫ਼ੀ ਫਰਕ ਪੈ ਜਾਂਦਾ। ਪੁਰਾਣੀ ਜਿਹੜੀ ਬੀਤੇ ਸਮੇਂ ਦੀ ਮਰਿਆਦਾ, ਤੀਸਰੇ ਪਾਤਸ਼ਾਹ ਵਾਲੇ ਦਾ ਰਹਿਤਨਾਮਾ, ਉਦੋਂ ਮਹਾਰਾਜ ਦੇ ਰਹਿਤਨਾਮੇ ਲਿਖੇ ਜਪਜੀ ਸਾਹਿਬ, ਆਨੰਦ ਸਾਹਿਬ, ਉਦੋਂ ਟਾਈਮ ਵੀ ਬੜਾ ਸੀ, ਉਲਝੇ ਹੋਏ ਵੀ ਨਹੀਂ ਸੀ ਇੰਨੇ। ਗੁਰਸਿੱਖਾਂ ਦਾ ਨਿਯਮ ਹੀ ਸੀ ਇੱਕ, ਸਵੇਰੇ ਪੰਜ ਪਾਠ ਜਪਜੀ ਸਾਹਿਬ ਦੇ, ਪੰਜ ਪਾਠ ਆਨੰਦ ਸਾਹਿਬ ਦੇ, ਜਾਂ ਤੀਜੇ ਪਾਤਸ਼ਾਹ ਆਨੰਦ ਸਾਹਿਬ ਦੀ ਬਾਣੀ ਰਚੀ, ਦੁਪਹਿਰੇ ਫਿਰ ਹੱਥ ਪੈਰ ਧੋ ਕੇ ਜਪਜੀ ਸਾਹਿਬ ਆਨੰਦ ਸਾਹਿਬ, ਰੋਟੀ ਤੋਂ ਪਹਿਲਾਂ ਪ੍ਰਸ਼ਾਦਾ ਛੱਕ ਕੇ ਫਿਰ ਜਪਜੀ ਸਾਹਿਬ ਆਨੰਦ ਸਾਹਿਬ, ਔਰ ਸ਼ਾਮ ਨੂੰ ਰਹਿ ਰਾਸ ਤੋਂ ਪਹਿਲਾਂ ਇੱਕ ਵਾਰ ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹ ਲੈਂਦੇ ਸੀ। ਇਹ ਕਿਉਂਕਿ ਬਾਣੀ ਨਾਲ ਪ੍ਰੇਮ ਦੀ ਗੱਲ ਆ, ਅਸਲ ਵਿੱਚ ਉਹ ਪੜ੍ਹੀ ਜਾਂਦੇ ਸੀ ਜਪਜੀ ਸਾਹਿਬ ਆਨੰਦ ਸਾਹਿਬ, ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹੀ ਜਾਣਾ ਉਹਨਾਂ ਨੇ। ਸੋ ਮਹਾਰਾਜ ਕਹਿੰਦੇ ਬਾਣੀ ਪੜ੍ਹਨ ਦੇ ਨਾਲ ਇਹ ਸੂਤਕ ਪਾਤਕ ਸਾਰਾ ਉੱਤਰ ਜਾਂਦਾ। ਨਾਨਕ ਸੂਤਕ ਇਹ ਉਹਨਾਂ ਉੱਤਰ ਹੈ, ਇਹ ਭਰਮਾਂ ਵਹਿਮਾਂ ਕਰਕੇ ਸੂਤਕ ਨਹੀਂ ਉੱਤਰਦਾ ਹੁੰਦਾ। ਕਹਿੰਦੇ ਸੂਤਕ ਉੱਤਰਦਾ ਕਿਵੇਂ ਹੈ? ਗਿਆਨ ਉਤਾਰੇ ਧੋਏ, ਇਹਨੂੰ ਤਾਂ ਜਿਹੜਾ ਗਿਆਨ ਹੈ ਨਾ, ਰੱਬੀ ਗਿਆਨ, ਬ੍ਰਹਮ ਗਿਆਨ, ਗੁਰਬਾਣੀ ਦਾ, ਗੁਰੂ ਦਾ ਗਿਆਨ, ਇਹੀ ਸੂਤਕ ਨੂੰ ਪਾਤਕ ਨੂੰ ਉਤਾਰਦਾ ਹੈ। ਇਹਦੇ ਨਾਲ ਹੀ ਸੂਤਕ ਪਾਤਕ ਉੱਤਰ ਜਾਂਦਾ ਹੈ। ਆਮ ਜਦੋਂ ਕੋਈ ਚੜ੍ਹਾਈ ਕਰਦਾ ਹੈ, ਬਾਰੀਆ ਪਹਿਲਾਂ ਮਨਾਉਂਦੇ ਸੀਗੇ, ਬਾਰੀਆ, ਤੇਰੀਆ, ਸਤਾਰੀਆ, ਚਾਲੀਆ, ਬਾਰੀਆ ਬ੍ਰਾਹਮਣਾਂ ਦਾ ਸੀ, ਤੇਰੀਆ ਜਿਹੜਾ ਮਨਾਉਂਦੇ ਸੀ ਉਹ ਛੱਤਰੀ ਆਦਿਕ, ਫਿਰ ਇਸੇ ਪ੍ਰਕਾਰ ਵੈਸ਼ ਜਿਹੜੇ ਸੀ ਉਹ ਸਤਾਰੀਆਂ ਮਨਾਉਂਦੇ ਨੇ, ਸ਼ੂਦਰਾਂ ਦੇ ਘਰਾਂ ਵਿੱਚ ਚਾਲੀਆਂ ਮਨਾਇਆ ਜਾਂਦਾ ਸੀ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ। ਮਹਾਰਾਜ ਨੇ ਦੁਸਹਿਰਾ ਖਾਲਸੇ ਨੂੰ ਦਿੱਤਾ, ਦਸਵੇਂ ਦਿਨ ਭੋਗ ਪਾਉਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਗਿਆਨ ਦੇ ਨਾਲ ਸੂਤਕ ਪਾਤਕ ਉੱਤਰਦਾ ਹੈ, ਭਰਮਾਂ ਅਤੇ ਵਹਿਮਾਂ ਨਾਲ ਨਹੀਂ ਉੱਤਰਦਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਦੱਸੋ, ਜਦ ਇਹ ਤਾਂ ਮੈਂ ਤੁਹਾਨੂੰ ਬਾਹਰਲਾ ਦੱਸਿਆ, ਅਤੇ ਹੁਣ ਤੁਹਾਡੇ ਮਨਾਂ ਦੇ ਵਿੱਚ ਸਰੀਰ ਅੰਦਰ ਇੰਨਾ ਸੂਤਕ ਪਾਤਕ ਹੈ, ਇਹਨੂੰ ਦੂਰ ਤਾਂ ਕਰੋ ਪਹਿਲਾਂ, ਐਵੇਂ ਉੱਤੋਂ ਉੱਤੋਂ ਦਿਖਾਵਾ ਕਰਦੇ ਰਹਿੰਦੇ ਹੋ। ਇਹ ਸਤਿਗੁਰੂ ਨੇ ਇੱਥੇ ਵਤੰਡਾਬਾਦ ਕਿਹਾ। ਵਤੰਡਾਬਾਦ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਕਈ ਆਉਂਦੇ ਨੇ, ਜਿਵੇਂ ਮਾਸ ਮਾਸ ਕਰ ਮੂਰਖ ਝਗੜੇ ਆ ਨਾ, ਇਸੇ ਤਰ੍ਹਾਂ ਹੀ ਇਹ ਸੂਤਕ ਤੇ ਵੀ ਆ, ਉਹ ਵੀ ਵਤੰਡਾਬਾਦ ਹੀ ਹੈ। ਜੇ ਸਾਰਿਆਂ ਨੂੰ ਵਿਆਖਿਆ ਕਰਨੀ ਆ ਜਾਏ ਨਾ, ਮਾਸ ਮਾਸ ਕਰ ਮੂਰਖ ਝਗੜੇ, ਉਹਨੂੰ ਆਪਾਂ ਕਿੰਨਾ ਹੀ ਇਨਾਮ ਦੇ ਦਈਏ, ਲੈ ਵੀ ਬਹੁਤ ਸੋਹਣੀ ਵਿਆਖਿਆ ਕੀਤੀ। ਉਸ ਸ਼ਬਦ ਦੀ ਵਿਆਖਿਆ ਦਾ ਮੇਰੇ ਤਾਂ ਖਿਆਲ ਵਿੱਚ ਕਿਸੇ ਕਦੇ ਨੂੰ ਹੀ ਸਮਝ ਲੱਗੀ ਹੋਣੀ ਵੀ ਉਹਦੀ ਅਸਲੀ ਮਹਾਰਾਜ ਨੇ ਵਿਆਖਿਆ ਕੀਤੀ ਕੀ ਹੈ। ਜਿਵੇਂ ਮਨ ਕਾ ਸੂਤਕ ਲੋਭ ਹੈ, ਇਹਦੀ ਵਿਆਖਿਆ ਸੂਤਕ ਪਾਤਕ ਤੇ ਹੀ ਕੀਤੀ ਮਹਾਰਾਜ ਨੇ, ਇਸੇ ਤਰ੍ਹਾਂ ਉਸ ਸ਼ਬਦ ਦੀ ਵੀ ਕੀਤੀ ਹੈ। ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਆਪਾਂ ਉਸੇ ਸ਼ਬਦ ਨੂੰ ਹੀ ਵਿਚਾਰਾਂਗੇ ਫਿਰ, ਕਿਉਂਕਿ ਉਹ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਪੰਡਤੋ, ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਕਹਿੰਦੇ ਮਨ ਕਾ ਸੂਤਕ ਲੋਭ ਹੈ, ਕਹਿੰਦੇ ਤੇਰੇ ਅੰਦਰ ਵੀ ਸੂਤਕ ਚੱਲ ਰਿਹਾ, ਫਿਰ ਪੰਡਿਤ ਜੀ ਰੋਟੀ ਖਾਇਆ ਹੀ ਨਾ ਕਰ, ਤੂੰ ਤੇਰੇ ਮਨ ਨੂੰ ਇੰਨਾ ਲੋਭ ਚਿੰਬੜਿਆ ਹੋਇਆ, ਰੋਟੀ ਖਵਾ ਕੇ ਕਿੰਨੇ ਰੁਪਈਏ ਦਊਂਗੇ, ਕਿੰਨੀ ਦੱਛਣਾ ਦਊਂਗੇ, ਫਲਾਣੇ ਥਾਂ ਕੀ ਮਿਲੇਗਾ, ਉੱਥੇ ਕੀ ਮਿਲੇਗਾ, ਇੰਨਾ ਲੋਭ ਕਰਦੇ ਹੋ। ਜਿਹਵਾ ਸੂਤਕ ਕੂੜ, ਤੇਰੀ ਜੀਭ ਨੂੰ ਵੀ ਸੂਤਕ ਚਿੰਬੜਿਆ ਹੋਇਆ, ਜਿਹੜਾ ਜੀਭ ਨਾਲ ਝੂਠ ਬੋਲਦੇ ਹੋ ਇਹ ਵੀ ਤਾਂ ਸੂਤਕ ਹੀ ਚਿੰਬੜਿਆ ਹੋਇਆ। ਇੱਕ ਪੱਖ ਹੀ ਲਿਆ ਮਹਾਰਾਜ ਨੇ, ਇੱਕੋ ਪਾਸੇ ਨੂੰ ਕੰਮ ਦੱਬੀ ਜਾਣਾ, ਹੁਣ ਤਾਂਹੀਓ ਤਾਂ ਉਹਨਾਂ ਨੂੰ ਸਮਝ ਲੱਗੇਗੀ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਹਮ ਸੂਤਕ ਮੈਂ ਨਹੀਂ ਖਾਤੇ, ਹਮ ਪਾਤਕ ਮੈਂ ਨਹੀਂ ਖਾਤੇ, ਆਹ ਸੂਤਕ ਪਾਤਕ ਕਿੱਧਰ ਜਾਣਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਉਹ ਗਿਆਨ ਧਿਆਨ ਵਾਲੇ ਨਹੀਂ ਲੜਦੇ, ਕੌਣ ਝਗੜੇ? ਮੂਰਖ। ਉੱਥੇ ਵੀ ਇਹੀ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ, ਅੱਖੀਂ ਸੂਤਕ ਵੇਖਣਾ, ਅੱਖਾਂ ਨੂੰ ਸੂਤਕ ਚਿੰਬੜਿਆ ਤੇਰੀਆਂ ਨੂੰ, ਪਰਤਰਿਆ ਪਰਾਈ ਇਸਤਰੀ ਵੱਲ ਦੇਖਣਾ, ਪਰ ਧਨ ਪਰਾਏ ਪੈਸਿਆਂ ਤੇ ਨਿਗਾਹ ਰੱਖਣੀ, ਰੂਪ ਬਗਾਨੇ ਰੂਪ ਦੇਖਣੇ, ਪਰਤਰਿਆ ਨੂੰ ਦੇਖਣਾ ਵਿਸ਼ਿਆਂ ਦੀ ਨਿਗਾਹ ਨਾਲ, ਪਰਾਏ ਧਨ ਨੂੰ ਚੋਰੀ ਕਰਨ ਦੇ ਮਤਲਬ ਨਾਲ ਦੇਖਣਾ ਜਾਂ ਠੱਗੀਏ ਕਿਵੇਂ ਨੂੰ, ਪਰਾਇਆ ਰੂਪ ਦੇਖਣਾ 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 ਬਸ ਦੇਖੀ ਤੁਰੇ ਜਾਣਾ। ਪੰਜਵੇਂ ਪਾਤਸ਼ਾਹ ਵੇਲੇ ਸੇਵਾ ਚੱਲਦੀ ਸ੍ਰੀ ਹਰਿਮੰਦਰ ਸਾਹਿਬ ਵਿੱਚ, ਸ਼ਰਾਰਤੀ ਲੋਕ ਵੀ ਆ ਜਾਂਦੇ ਨੇ, ਇੱਕ ਅੱਧਾ ਤਾਂ ਆਉਂਦਾ ਹੀ ਹੈ, ਇੱਕ ਸ਼ਰਾਰਤੀ ਜਿਹਾ ਸਾਰਿਆਂ ਇੱਧਰ ਉੱਧਰ ਦੇਖੀ ਜਾਂਦਾ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੂਰਤ ਦੇਖ ਨਾ ਭੂਲ ਗਵਾਰਾ। ਮਹਾਰਾਜ ਨੇ ਇਹੋ ਜਿਹੇ ਦੋ ਸ਼ਬਦ ਉਚਾਰਨ ਕੀਤੇ ਨੇ। ਸਤਿਗੁਰੂ ਕਹਿੰਦੇ ਰੂਪੀ ਭੁੱਖ ਨਾ ਉਤਰ ਹੈ, ਜਾਂ ਦੇਖਾਂ ਤਾਂ ਭੁੱਖ। ਰੂਪ ਦੇਖਣ ਨਾਲ ਜੇ ਭੁੱਖ ਉਤਰਦੀ ਹੋਵੇ ਤਾਂ ਬੰਦਾ ਰੂਪ ਦੇਖ ਦੇਖ ਰੱਜ ਜੇ, ਪਰ ਰੂਪਾਂ ਨਾਲ ਭੁੱਖ ਨਹੀਂ ਉਤਰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਪਰਤਰਿਆ ਰੂਪ ਨਾ ਪੇਖਿਆ ਨੇਤਰ, ਇਹ ਤਾਂ ਵਿਸ਼ਾ ਹੀ ਬੰਦ ਕਰ ਦਿਓ ਪਰਾਏ ਰੂਪ ਦੇਖਣ ਦਾ, ਕਿਉਂਕਿ ਇਹ ਤਾਂ ਨਾ ਅੱਖਾਂ ਨੇ ਰੱਜਣਾ, ਨਾ ਕੰਨਾਂ ਨੇ ਰੱਜਣਾ, ਨਾ ਮੂੰਹ ਨੇ ਰੱਜਣਾ, ਰੱਜਣਾ ਤਾਂ ਇਹਨਾਂ ਚੋਂ ਕਿਸੇ ਨੇ ਵੀ ਨਹੀਂ। ਇਸ ਕਰਕੇ ਕੱਲ੍ਹ ਨੂੰ ਸ਼ਾਇਦ ਸ਼ਾਮ ਦੀ ਕਥਾ ਆਵੇ, ਮੁਕਤਨਾਮਾ ਹੈ ਇੱਕ, ਦਸਵੇਂ ਪਾਤਸ਼ਾਹ ਨੇ ਉਚਾਰਨ ਕੀਤਾ, ਉਹ 'ਚ ਮਰਿਆਦਾ ਲਿਖੀ ਹੈ, ਉਹਦੀ ਰਿਕਾਰਡਿੰਗ ਵੀ ਕਰਾਂਗੇ ਆਪਾਂ। ਉਹ ਮੁਕਤਨਾਮੇ ਵਿੱਚ ਬਹੁਤ ਕੁਛ ਲਿਖਿਆ ਮਹਾਰਾਜ ਨੇ, ਉਹਦੇ 'ਚ ਇਹ ਚੀਜ਼ ਬਹੁਤ ਲਿਖੀ ਹੈ, ਇਸਤਰੀ ਦੀ ਚਿਤਵਣੀ ਨਾ ਕਰੇ ਮਨ ਦੇ ਅੰਦਰ, ਕਿਉਂਕਿ ਵਿਸ਼ੇ ਵਿਕਾਰ ਪੈਦਾ ਕਰਦੀ ਹੈ। ਇੱਥੇ ਇਹੀ ਚੀਜ਼ ਲਿਖੀ, ਪਰਤਰਿਆ ਪਰ ਧਨ ਰੂਪ, ਇਹ ਸੂਤਕ ਕਿੱਧਰ ਜਾਣਾ? ਉਹ ਤੁਸੀਂ ਵੱਡੇ ਬ੍ਰਾਹਮਣ ਆ ਗਏ, ਤੁਸੀਂ ਵੱਡੇ, ਤੁਸੀਂ ਆ ਗਏ ਲੋਕਾਂ ਨੂੰ ਸਮਝਾਉਣ ਵਾਲੇ, ਇੱਕ ਪਾਸੇ ਕਹਿਣਾ ਮੈਂ ਮਾਸ ਨਹੀਂ ਖਾਂਦਾ, ਹਮ ਤੋਂ ਬਹੁਤ ਬਹੁਤ ਵੈਸ਼ਨੂ ਬੰਦੇ ਹੈ, ਇੱਕ ਪਾਸੇ ਵਿਭਚਾਰ ਕਰਨਾ, ਇੱਕ ਪਾਸੇ ਲੋਕਾਂ ਦੀਆਂ ਜੇਬਾਂ ਵੜ ਲੈਣੀਆਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਵੀ ਤਾਂ ਉਹੀ ਹੈ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ, ਕੰਨਾਂ ਨੂੰ ਸੂਤਕ ਚਿੰਬੜ ਜਾਂਦਾ ਜਦੋਂ ਕੰਨ ਦੇ ਵਿੱਚ ਪੈ ਜਾਂਦੀ ਲਾਏ ਤਬਾਰੀ। ਦੋ ਅਰਥ ਨੇ ਇਹਦੇ ਲਾਏ ਤਬਾਰੀ, ਇੱਕ ਤੇ ਚੁਗਲੀ ਨਿੰਦਾ ਨੂੰ ਕਹਿੰਦੇ ਨੇ, ਇੱਕ ਹੁੰਦੀ ਬੇਵਿਸ਼ਵਾਸੀ, ਜਦੋਂ ਕੰਨ ਖਾਹੇ ਖਾਂਦੇ ਨੇ ਭਾਵ ਸੁਣਦੇ ਨੇ ਕੰਨ,